चेत अचेत मूड मन मेरे अंत नहीं कछ तेरा।
साहिब सतगुरु सच्चे पातशाह साडे मन नूं समझाउंदे ने कि ऐ मूर्ख मना, ऐ मेरे मूर्ख मना, बेसमझ मना, तू इस गल नूं चेते कर, तू क्यों अचेत होया होया, क्यों इस गल नूं भुलाई बैठा। चेत अचेत मूड मन मेरे, ऐ अचेत ते मूर्ख मना, इस गल नूं चेते कर, अंत नहीं कश तेरा। तू किन्ना भी किसे नूं अपना बना लै, मेरा आख लै, पर अंत नूं कुछ भी तेरा नहीं होवेगा।
जिन रच रचिया तिसह न जाणै, मन पी तर तर ज्ञान।
साहिब सतगुरु सच्चे पातशाह फरमाउंदे ने जिस अकाल पुरख वाहिगुरु ने जिन रच रचिया, पंज तत्तां नूं रच के फिर तेरे शरीर नूं रचिया है, तू उस परम पिता अकाल पुरख नूं जानदा ही नहीं। मन पीतर तर ज्ञान, तू अपने मन दे अंदर उस वाहिगुरु परमेश्वर दा ज्ञान भी धारण कर, कोई माड़ी मोटी वाहिगुरु दी सोझी भी पैदा कर, भी ओ अकाल पुरख वाहिगुरु ने मैनू पैदा कीता है।
कहो नानक प्राणी दूजे पहरे विसर गया ध्यान।
धन गुरु नानक ते महाराज सच्चे पातशाह फरमाउंदे ने कि ऐ वणजारिया मित्रा, इस जिंदगी रूपी रात दे दूजे पहर दे अंदर ए जो प्राणा तारी जीव है विसर गया ध्यान। जदों इसने जन्म लै लिया उस वेले वाहिगुरु दा ध्यान विसर गया, वाहिगुरु वालों सुरत पिछे हट गई ते संसार दे मोह प्यार विच खचत हो गई।
जै पहरे रैण कै वण जारिया मित्रा, तन जो बन स्यो चित।
साहिब सतगुरु सच्चे पातशाह फरमाउंदे ने कि ऐ वणजारिया मित्रा, इसे ही जिंदगी रूपी रात दे तीजे पहर दे अंदर जवानी आ जांदी है, तन जोबन स्यो चित, उस वेले तन दे नाल मोह हुंदा है। जदों नौजवान अवस्था आउंदी है ना, उस वेले हर मनुख ए सोचदा है मेरे कोले खुली माया होवे, मेरे कोले बहुती दौलत होवे, ते फिर मैं उस दे नाल ऐश करां। तन जोबन स्यो चित, जदों जिंदगी दा तीजा पहर जुवा अवस्था आउंदी है, उस वेले तन ते जवानी दे नाल चित जुड़ जांदा है।
हर का नाम न चेत ही वण जा रिया मित्रा, बद्धा छुट है जित।
साहिब सतगुरु सच्चे पातशाह फरमाउंदे ने ऐ कर्मां दे व्यापारी जीव रूप मित्रा, हर का नाम ना चेत ही तू जुवा अवस्था दे विच अकाल पुरख वाहिगुरु दे नाम नूं चेते ही नहीं करदा। बाबा फरीद जी ने बड़ी सुंदर गल आखी है, फरीद दा उमर सुहावड़ी संग सुवनड़ी देहे, विरले कई पाइयां जिन्ना प्यारे नेहे। उमर भी सुहावनी होवे, जवान अवस्था होवे, ते सोने वर्गी सुंदर देह होवे, एहो जियां सुंदर वडमुलियां दातां प्राप्त करके कोई विरला ही रब दा प्यारा होवेगा, भी जिहड़ा वाहिगुरु दे नाल प्रेम करे, भगती करे, सेवा करे। नहीं ते जवानी दे विच आके आदमी तन जोवन दे नाल चित जोड़दा है, कदे वाहिगुरु दे नाम नूं चेते नहीं करदा, बद्धा छुट्टा जद जिस नाम नूं जप के जीव बद्धा होया छुट सकदा है। जमा दे जाल विच बझिया होया, मोह माया दे जाल विच बझिया होया छुट सकदा है, पर जवानी दे विच मनुख वाहिगुरु दा नाम नहीं चेते कर सकदा।
हर का नाम न चेतै प्राणी बिकल भया संग माया।
साहिब सतगुरु सच्चे पातशाह फरमाउंदे ने प्राणा तारी जीव माया दे नाल इन्ना ए बिकल भया दा अर्थ पागल हो जांदा है, इहदी अकल भी टिकाणे नहीं रहिंदी। हर का नाम ना चेतै प्राणी, ते हुण जदों मत ही मारी गई ते फिर वाहिगुरू दे नाम नूं इह किवें चेते कर सकदा है। जवानी दे विच माया दे मोह दे विच ते होर माया दे रंगां दे विच इन्ना इह पागल हो जांदा है ते वाहिगुरु दा नाम कदे भी चेते नहीं कर सकदा।
तन स्यो रता जो बन मता अहला जन्म गवाया।
साहिब सतगुरु सच्चे पातशाह फरमाउंदे ने वेख लो, जवानी दे तीजे पहर दे अंदर तन स्यो रता, ਧਨ ਦੇ ਨਾਲ ਹੀ ਰੱਤਾ ਦਾ ਅਰਥ ਹੈ ਪ੍ਰੇਮ ਕਰਦਾ। ਬਸ ਕਹਿੰਦਾ ਡਾਲਰ ਚਾਹੀਦੇ ਨੇ, ਪੈਸੇ ਚਾਹੀਦੇ ਨੇ, ਸੋਹਣੀ ਕਾਰ ਚਾਹੀਦੀ ਹੈ, ਐਸ਼ ਕਰਨ ਵਾਸਤੇ ਸਮਾਂ ਚਾਹੀਦਾ। ਧਨ ਸਿਉਂ ਰੱਤਾ ਇਹ ਮਾਇਆ ਦੇ ਨਾਲ ਪ੍ਰੀਤ ਕਰਦਾ ਹੈ, ਜੁਵਨ ਮੱਤਾ ਨਾਲ ਜਵਾਨੀ ਦੀ ਵੀ ਮਸਤੀ ਚੜੀ ਹੁੰਦੀ ਹੈ। ਅਹਿਲਾ ਜਨਮ ਗਵਾਇਆ ਬਸ ਧਨ ਦੇ ਵਿੱਚ ਅਤੇ ਜਵਾਨੀ ਦੀ ਮਸਤੀ ਵਿੱਚ। ਅਹਿਲਾ ਦਾ ਅਰਥ ਹੈ ਜਿਹੜਾ ਭਾਈ ਇਹ ਹੀਰੇ ਵਰਗਾ ਸੁੰਦਰ ਤੇ ਅਮੋਲਕ ਜਨਮ ਸੀ, ਇਸ ਨੂੰ ਕੌਡੀਆਂ ਦੇ ਭਾਅ ਗਵਾ ਲਿਆ।
ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਵਾਨੀ ਦੇ ਅੰਦਰ ਨਾ ਤੇ ਕੋਈ ਧਰਮ ਦਾ ਵਪਾਰ ਕੀਤਾ। ਧਰਮ ਦਾ ਵਪਾਰ ਕੀ ਹੈ? ਉਸਤਤ ਮਨ ਮੈਂ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਇਹ ਹੈ ਧਰਮ ਦਾ ਵਪਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਫਰਮਾਇਆ ਹੈ ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਇਹ ਹੈ ਧਰਮ ਦਾ ਵਪਾਰ। ਵਣਜ ਕਰੋ ਵਣਜਾ ਰਿਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀਆ ਜੈਸੀ ਨਿਭ ਹੈ ਨਾਲ, ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ। ਇਹ ਐਸਾ ਧਰਮ ਦਾ ਵਪਾਰ ਨਹੀਂ ਕੀਤਾ। ਜੇ ਦੁਨਿਆਵੀ ਵੀ ਕੋਈ ਵਪਾਰ ਕੀਤਾ ਹੈ ਉਹਦੇ ਵਿੱਚ ਝੂਠ ਨੂੰ ਮੁੱਖ ਰੱਖਿਆ, ਬੇਈਮਾਨੀ ਨੂੰ ਮੁੱਖ ਰੱਖਿਆ, ਧੋਖਾ ਕੜੀ ਨੂੰ ਮੁੱਖ ਰੱਖਿਆ। ਜਿਹੜਾ ਦੁਨੀਆਂ ਦਾ ਵੀ ਵਪਾਰ ਹੈ ਉਹਦੇ ਵਿੱਚ ਸੱਚ ਦੀ ਟੇਕ ਨਹੀਂ ਰੱਖੀ, ਕੋਈ ਆਪਣੀ ਇਮਾਨਦਾਰੀ ਨੂੰ ਕਾਇਮ ਨਹੀਂ ਰੱਖਿਆ। ਜਵਾਨੀ ਦੇ ਵਿੱਚ ਆਦਮੀ ਚਾਹੁੰਦਾ ਬਹੁਤੀ ਮਾਇਆ ਇਕੱਠੀ ਕਰਾਂ, ਉੱਥੇ ਧਰਮ ਦੀ ਪਰਵਾਹ ਨਹੀਂ, ਧਨ ਦੀ ਲੋੜ ਪੈਂਦੀ ਹੈ। ਹਜ਼ੂਰ ਕਹਿੰਦੇ ਨੇ ਨਾ ਕਦੀ ਧਰਮ ਦੇ ਨਾਲ ਹੀ ਵਪਾਰ ਕੀਤਾ, ਭਾਵ ਸੱਚ ਦੇ ਨਾਲ ਕਦੇ ਵੀ ਤੂੰ ਆਪਣਾ ਬਿਜ਼ਨਸ ਨਹੀਂ ਚਲਾਇਆ, ਅਤੇ ਕਰਮ ਨਾ ਕੀਤੋ ਮਿੱਤ, ਅਤੇ ਨਾ ਹੀ ਐਸਾ ਕੋਈ ਲੋਕ ਭਲਾਈ ਦਾ ਕੋਈ ਪਰਉਪਕਾਰ ਦਾ ਕੰਮ ਕੀਤਾ ਜਿਹੜਾ ਅੱਗੇ ਜਾ ਕੇ ਮਿੱਤਰ ਬਣਦਾ, ਤੇਰੀ ਪਰਲੋਕ ਵਿੱਚ ਸਹਾਇਤਾ ਕਰਦਾ।
ਕਹੋ ਨਾਨਕ ਤੀਜੈ ਪਹਿਰੇ ਪ੍ਰਾਣੀ ਧਨ ਜੋ ਬਨ ਸਿਉ ਚਿਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਪ੍ਰਾਣਾ ਤਾਰੀ ਜੀਵ, ਕਹੋ ਨਾਨਕ ਤੀਜੈ ਪਹਿਰੇ ਪ੍ਰਾਣੀ, ਇਹ ਜਿਹੜੀ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਜਵਾਨੀ ਅਵਸਥਾ ਦੇ ਅੰਦਰ, ਤਨ ਜੋਬਨ ਸਿਉਂ ਚਿੱਤ, ਤਨ ਤੇ ਜਵਾਨੀ ਦੇ ਨਾਲ ਹੀ ਚਿੱਤ ਜੁੜਿਆ ਰਿਹਾ, ਤਨ ਤੇ ਜੋਬਨ ਦੀ ਮਸਤੀ ਦੇ ਵਿੱਚ ਹੀ ਇਹ ਮਨ ਹਮੇਸ਼ਾ ਲਈ ਇਹ ਮਦਹੋਸ਼ ਹੋਇਆ ਰਿਹਾ, ਕਦੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ।
ਚੌਥੇ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਵਣਜਾਰਿਆਂ ਦੇ ਮੁਖੀ ਨਾਇਕ ਨੂੰ ਕਹਿੰਦੇ ਨੇ, ਉਹ ਵਣਜਾਰਿਆ ਮਿੱਤਰਾ, ਜਦੋਂ ਜ਼ਿੰਦਗੀ ਰੂਪੀ ਰਾਤ ਦਾ ਚੌਥਾ ਪਹਿਰ ਆ ਗਿਆ, ਭਾਵ ਬਿਰਧ ਅਵਸਥਾ ਸ਼ੁਰੂ ਹੋ ਗਈ, ਲਾਵੀ ਆਇਆ ਖੇਤ, ਇਹ ਜਿਹੜਾ ਤੇਰਾ ਖੇਤ ਸੀ ਨਾ, ਸਰੀਰ ਖੇਤ ਹੈ, ਇਹ ਲਾਵਿਆਂ ਦੇ ਲਾਵੇ ਕਹਿੰਦੇ ਨੇ ਦਿਹਾੜੀਆਂ ਨੂੰ ਜਿਹੜੇ ਕੋਈ ਫਸਲ ਕੱਟਦੇ ਨੇ। ਲਾਵੀ ਆਇਆ ਖੇਤ, ਵੀ ਇਹ ਜਿਹੜੇ ਵਾਢੇ ਨੇ ਉਹਨਾਂ ਦੇ ਵੱਢਣ ਦੇ ਕਾਬਲ ਹੋ ਗਿਆ।
ਜਾਂ ਜਮ ਪਕੜ ਚਲਾਇਆ ਵਣ ਜਾ ਰਿਹਾ ਮਿੱਤਰਾ ਕਿਸੈ ਨਾ ਮਿਲਿਆ ਭੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਵਣ ਜਾ ਰਿਹਾ ਮਿੱਤਰਾ, ਕਰਮ ਦੇ ਵਪਾਰੀ ਜੀਵ ਮਿੱਤਰਾ, ਜਾਂ ਜਮ ਪਕੜ ਚਲਾਇਆ, ਜਦੋਂ ਜਮਾਂ ਨੇ ਪਕੜ ਕੇ ਅੱਗੇ ਤੋਰ ਲਿਆ, ਕਿਸੈ ਨਾ ਮਿਲਿਆ ਭੇਤ, ਇਸਦਾ ਭੇਤ ਕਿਸੇ ਨੂੰ ਵੀ ਨਹੀਂ ਮਿਲਿਆ, ਵੀ ਉਹ ਕਿੱਧਰ ਚਲਾ ਗਿਆ, ਕਿਹੜੇ ਪਾਸੇ ਨੂੰ ਲੈ ਗਏ ਨੇ। ਜਦੋਂ ਜਮਦੂਤ ਪਕੜ ਕੇ ਸਾਡੇ ਸਰੀਰ ਵਿੱਚੋਂ ਸੂਖਸ਼ਮ ਸਰੀਰ ਨੂੰ ਸਾਡੀ ਰੂਹ ਨੂੰ ਕੱਢ ਕੇ ਲੈ ਜਾਂਦੇ ਨੇ, ਤੇ ਕਿਸੇ ਨੂੰ ਵੀ ਭੇਤ ਨਹੀਂ ਲੱਗਦਾ ਵੀ ਉਹ ਕਿੱਧਰ ਨੂੰ ਲੈ ਜਾਂਦੇ ਹਨ।
ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾਂ ਜਮ ਪਕੜ ਚਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਜਮਾਂ ਨੇ ਫੜ ਕੇ ਅੱਗੇ ਤੋਰ ਲਿਆ ਨਾ, ਤੇ ਇਸ ਗੱਲ ਦਾ ਭੇਤ ਕਿਸੇ ਨੂੰ ਵੀ ਨਹੀਂ ਮਿਲਿਆ। ਇਸੇ ਲਈ ਸਤਿਗੁਰੂ ਕਹਿੰਦੇ ਚੇਤ ਹਰ, ਭਾਈ ਵਾਹਿਗੁਰੂ ਨੂੰ ਚੇਤੇ ਕਰੋ, ਵੀ ਆਉਂਦੇ ਸਮੇਂ ਤਾਂ ਕੋਈ ਭੇਤ ਨਹੀਂ ਲੱਗਦਾ, ਪਰ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ, ਤਾਂ ਕਿ ਉਹ ਆਉਂਦੇ ਸਮੇਂ ਵੀ ਤੇ ਅੱਗੇ ਪ੍ਰਲੋਕ ਵਿੱਚ ਵੀ ਸਾਡੀ ਸਹਾਇਤਾ ਕਰ ਸਕੇ।
ਉਠਾ ਰੁਦਨ ਹੋਆ ਦੁਆ ਲੈ ਖਿਨ ਮਹਿ ਭਇਆ ਪਰਾਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਤੇ ਵੈਰਾਗਮੀ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਤੇ ਐਵੇਂ ਝੂਠਾ ਹੀ ਬਨਾਉਟੀ ਜਿਹਾ ਵੀ ਦੋ ਚਾਰ ਦਿਨ ਆਲੇ ਦੁਆਲੇ ਰੋਣਾ ਧੋਣਾ ਵੀ ਹੋਇਆ, ਝੂਠਾ ਰੁਦਨ ਹੋਆ ਦੁਆਲੇ ਝੂਠਾ ਰੋਣਾ, ਐਵੇਂ ਉੱਤੋਂ ਹੀ ਅੱਖਾਂ ਪੂੰਜੀ ਜਾਣੀਆਂ। ਦੁੱਖ ਤਾਂ ਉਸ ਨੂੰ ਹੁੰਦਾ ਜਿਹਦੇ ਸਿਰ ਤੇ ਪੈਂਦੀ ਹੈ, ਬਾਕੀ ਤੇ ਸਾਰੇ ਝੂਠਾ ਹੀ ਰੋਂਦੇ ਨੇ। ਝੂਠਾ ਰੁਦਨ ਹੋਆ ਦੁਆਲੇ, ਦੁਆਲਾ ਦਾ ਅਰਥ ਹੈ ਵੀ ਦੁਆਲੇ ਚਾਰ ਸਪੇਰੇ, ਜਦੋਂ ਕੋਈ ਮਰਦਾ ਹੈ ਨਾ ਉਹਦੇ ਆਲੇ ਦੁਆਲੇ ਬੈਠ ਕੇ, ਫਿਰ ਉਹ ਰੋਂਦੇ ਨੇ ਜਿੰਨੇ ਰਿਸ਼ਤੇਦਾਰ ਹੁੰਦੇ ਨੇ, ਸਾਕ ਸੰਬੰਧੀ ਹੁੰਦੇ ਨੇ। ਇਹ ਝੂਠਾ ਵੀ ਦੋ ਚਾਰ ਦਿਨ ਇਹ ਝੂਠਾ ਆਲੇ ਦੁਆਲੇ ਰੋਣਾ ਵੀ ਸ਼ੁਰੂ ਹੋ ਗਿਆ, ਖਿੰਨਵੇਂ ਪਿਆ ਪਰਾਇਆ ਜਿਸਨੂੰ ਆਪਣਾ ਸਮਝਦੇ ਸਨ, ਇਹ ਖਿੰਨ ਦੇ ਵਿੱਚ ਹੀ ਪਰਾਇਆ ਹੋ ਗਿਆ, ਜਮਾਂ ਦਾ ਹੋ ਗਿਆ, ਕਾਲ ਦੇ ਵਸ ਪੈ ਗਿਆ।
ਸਾਈ ਵਸਤ ਪ੍ਰਾਪਤ ਹੋਏ ਜਿਸ ਸਿਉ ਲਾਇਆ ਹੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਉਂਦੇ ਸਮੇਂ ਉਹੀ ਵਸਤੂ ਪ੍ਰਾਪਤ ਹੋਈ ਜਿਸ ਦੇ ਨਾਲ ਇਸਨੇ ਪ੍ਰੇਮ ਲਾਇਆ ਹੋਇਆ ਸੀ, ਕਿਉਂਕਿ ਇਹ ਇੱਕ ਨਿਯਮ ਹੈ, ਆਉਂਦੇ ਸਮੇਂ ਜਿਹੜੇ ਪਾਸੇ ਮਨੁੱਖ ਦੀ ਸੋਤਾ ਚਲੀ ਜਾਵੇ ਤੇ ਫਿਰ ਉੱਥੇ ਹੀ ਜਾਣਾ ਪੈਂਦਾ। ਸਾਈ ਵਸਤ ਪ੍ਰਾਪਤ ਹੋਈ, ਜਿਵੇਂ ਭਗਤ ਤਰਲੋਚਨ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਪ੍ਰੇਤ ਜੋਣ ਵਲ ਵਲ ਔਤਰੈ। ਜਿਹਦੀ ਘਰ ਦੇ ਵਿੱਚ ਸੁਤਾ ਰਹਿ ਜਾਂਦੀ ਫਿਰ ਉਹ ਪ੍ਰੇਤ ਬਣਦਾ, ਭੂਤ ਬਣ ਕੇ ਉੱਥੇ ਫਿਰ ਭਟਕਦਾ ਰਹਿੰਦਾ, ਉਹਦੀ ਰੂਹ ਨੂੰ ਮੁਕਤੀ ਨਹੀਂ ਹਾਸਲ ਹੁੰਦੀ। ਅਤੇ ਨਾਲ ਇਹ ਵੀ ਲਿਖਿਆ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸਰਪ ਜੋਨ ਵਲ ਵਲ ਔਤਰ ਹੈ। ਜੇ ਮਾਇਆ ਵਲ ਸੁਤਾ ਰਹਿ ਗਈ ਤੇ ਸੱਪ ਦੀ ਜੂਨ ਮਿਲਦੀ ਹੈ। ਸਾਈ ਵਸ ਪ੍ਰਾਪਤ ਹੋਈ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸੂਕਰ ਜੋਨ ਵਲ ਵਲ ਔਤਰ ਹੈ। ਜੇ ਬੱਚਿਆਂ ਵੱਲ ਸੁਤਾ ਰਹਿ ਗਈ ਤੇ ਸੂਰ ਦੀ ਜੂਨੀ ਮਿਲਦੀ ਹੈ, ਕਿਉਂਕਿ ਸੂਰਾਂ ਦੇ ਬੱਚੇ ਬਹੁਤ ਹੁੰਦੇ ਨੇ। ਤੇ ਇਸ ਤਰ੍ਹਾਂ ਜਿਸ ਪਾਸੇ ਨੂੰ ਸੁਤਾ ਚਲੀ ਜਾਂਦੀ ਉਹੋ ਜਿਹੀ ਜੂਨ ਉਸ ਨੂੰ ਪ੍ਰਾਪਤ ਹੁੰਦੀ ਹੈ, ਉਹੋ ਜਿਹੀ ਵਸਤੂ ਮਿਲਦੀ ਹੈ। ਅਤੇ ਚੌਥੇ ਨੰਬਰ ਤੇ ਇਹ ਵੀ ਲਿਖਿਆ ਹੈ ਵੀ ਜਿਹੜਾ ਆਉਂਦੇ ਸਮੇਂ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦਾ ਹੈ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕੇ ਹਿਰਦੈ ਵਸੈ। ਵੀ ਜਿਹੜਾ ਰੱਬ ਦੇ ਆਉਂਦੇ ਸਮੇਂ ਰੱਬ ਨੂੰ ਚੇਤੇ ਕਰਦਾ ਮਰਦਾ ਹੈ ਤੇ ਫਿਰ ਵਾਹਿਗੁਰੂ ਨੂੰ ਉਹ ਜਾ ਕੇ ਮਿਲ ਜਾਂਦਾ ਹੈ, ਉਹਨੂੰ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਉਹੀ ਵਸਤੂ ਪ੍ਰਾਪਤ ਹੋਈ ਜਿਸ ਦੇ ਨਾਲ ਇਸਨੇ ਪ੍ਰੇਮ ਲਾਇਆ ਹੋਇਆ ਸੀ।
ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜ਼ਿੰਦਗੀ ਰੂਪੀ ਰਾਤ ਦੇ ਚੌਥੇ ਪਹਿਰ ਦੇ ਅੰਦਰ, ਭਾਵ ਜਦੋਂ ਅਤਿ ਬਿਰਧ ਅਵਸਥਾ ਆ ਜਾਂਦੀ ਹੈ, ਲਾਵੀ ਲੁਣਿਆ ਖੇਤ, ਜਿਹੜੇ ਜਮ ਰੂਪ ਲਾਵੇ ਸਨ, ਦਿਹਾੜੀਏ ਸਨ, ਉਹਨਾਂ ਨੇ ਇਸ ਖੇਤ ਨੂੰ ਲੁਣਿਆ ਦਾ ਅਰਥ ਕੱਟ ਲਿਆ, ਭਾਵ ਸਾਡੇ ਸਰੀਰ ਵਿੱਚੋਂ ਵੀ ਜਿਹੜੀ ਜਿੰਦ ਜਾਨ ਸੀ ਉਸਨੂੰ ਕੱਢ ਕੇ ਲੈ ਗਏ, ਜਿਵੇਂ ਖੇਤ ਵਿੱਚੋਂ ਫਸਲ ਨੂੰ ਕੱਟ ਕੇ ਅਤੇ ਜਿਹੜੇ ਵਾਢੇ ਨੇ ਬਾਹਰ ਲੈ ਜਾਂਦੇ ਨੇ, ਇਸੇ ਤਰ੍ਹਾਂ ਜਮਦੂਤ ਲਾਵੇ ਸਾਡੇ ਸਰੀਰ ਖੇਤ ਵਿੱਚੋਂ ਤੇ ਜਿਹੜੀ ਜਿੰਦ ਜਾਨ ਦੀ ਖੇਤੀ ਸੀ ਉਹਨੂੰ ਵੱਢ ਕੇ ਲੈ ਗਏ।
ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਬਾਲਕ ਬਾਲਕ ਬੁੱਧ ਅਚੇਤ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰਾ ਸ਼ਬਦ ਵੀ ਉੱਥੇ ਹੀ ਟਾਂਡੇ ਪਿੰਡ ਦੇ ਵਿੱਚ ਉਸ ਵਣਜਾਰਿਆਂ ਦੇ ਮੁਖੀ ਨਾਇਕ ਦੇ ਪ੍ਰਥਾਏ ਹੀ ਉਚਾਰਨ ਕੀਤਾ ਹੈ। ਜਿਹੜਾ ਪਹਿਲੇ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਨੇ ਮਾਤਾ ਦੇ ਗਰਭ ਕਾਲ ਨੂੰ ਪਹਿਲਾ ਪਹਿਰ ਦੱਸਿਆ ਸੀ ਤੇ ਫਿਰ ਬਾਲ ਅਵਸਥਾ ਨੂੰ ਦੂਜਾ ਪਹਿਰ, ਜਵਾਨੀ ਨੂੰ ਤੀਜਾ ਪਹਿਰ ਤੇ ਬਿਰਧ ਅਵਸਥਾ ਨੂੰ ਚੌਥਾ ਪਹਿਰ ਦੱਸਿਆ ਸੀ। ਪਰ ਹੁਣ ਇਸ ਸ਼ਬਦ ਦੇ ਅੰਦਰ ਜਿਹੜੀ ਬਾਲ ਅਵਸਥਾ ਹੈ ਉਹਨੂੰ ਪਹਿਲਾ ਪਹਿਰ ਬਿਆਨ ਕਰਦੇ ਨੇ। ਹਜ਼ੂਰ ਕਹਿੰਦੇ ਨੇ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਇਹ ਕਰਮਾਂ ਦੇ ਵਪਾਰੀ ਜੀਵ ਰੂਪ ਮਿੱਤਰਾ, ਇਸ ਜ਼ਿੰਦਗੀ ਰੂਪੀ ਰਾਤ ਦੇ ਪਹਿਲੇ ਪਹਿਰ ਦੇ ਅੰਦਰ ਬਾਲਕ ਬੁੱਧ ਅਚੇਤ, ਜਿਹੜੀ ਬਾਲ ਅਵਸਥਾ ਉਹ ਪਹਿਲਾ ਪਹਿਰ ਹੈ, ਉਸ ਵੇਲੇ ਇਸ ਜੀਵ ਦੀ ਜਿਹੜੀ ਬੁੱਧੀ ਹੈ ਅਚੇਤ ਹੁੰਦੀ ਹੈ। ਬਾਲਕ ਅਵਸਥਾ ਦੇ ਵਿੱਚ ਜਿਹੜੀ ਬੱਚੇ ਦੀ ਬੁੱਧੀ ਇੰਨੀ ਵਿਕਸਿਤ ਨਹੀਂ ਹੁੰਦੀ ਔਰ ਉਹਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਲੱਗਦਾ, ਫਿਰ ਹੌਲੀ ਹੌਲੀ ਆਪਾਂ ਉਸਨੂੰ ਬੋਲਣਾ ਸਿਖਾਉਂਦੇ ਹਾਂ, ਕਈ ਗੱਲਾਂ ਬਾਰੇ ਉਸਨੂੰ ਸੋਝੀ ਦਿੰਦੇ ਹਾਂ, ਪਰ ਉਹ ਆਪਣੇ ਆਪ ਉਸ ਵੇਲੇ ਬਾਲਕ ਅਚੇਤ ਬੁੱਧੀ ਦਾ ਮਾਲਕ ਹੁੰਦਾ ਹੈ।
ਖੀਰ ਪੀਐ ਖੇਲਾਈਐ ਵਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਬੱਚਾ ਹੁੰਦਾ ਖੀਰ ਪੀਐ, ਖੀਰ ਦਾ ਅਰਥ ਹੈ ਉਸਨੂੰ ਦੁੱਧ ਪਿਆਇਆ ਜਾਂਦਾ, ਉਹ ਦੁੱਧ ਪੀਂਦਾ ਹੈ ਤੇ ਨਾਲ ਉਸਨੂੰ ਖੜਾਇਆ ਵੀ ਜਾਂਦਾ। ਜਦੋਂ ਬੱਚਾ ਦੁੱਧ ਪੀਂਦਾ ਤੇ ਨਾਲ ਉਸਨੂੰ ਖੜਾਉਂਦੇ ਵੀ ਨੇ, ਮਾਤਾ ਪਿਤਾ ਵੀ, ਭੈਣ ਭਰਾ ਵੀ, ਹੋਰ ਵੀ। ਵਣਜਾਰਿਆ ਮਿੱਤਰਾ, ਇਹ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹਿਤ, ਮਾਤਾ ਪਿਤਾ ਦਾ ਪੁੱਤਰ ਨਾਲ ਤੇ ਪੁੱਤਰ ਦਾ ਮਾਤਾ ਪਿਤਾ ਦੇ ਨਾਲ ਉਸ ਵੇਲੇ ਬਹੁਤ ਪ੍ਰੇਮ ਹੁੰਦਾ ਹੈ।
ਮਾਤ ਪਿਤਾ ਸੁਤ ਨੇ ਉਹ ਘਨੇਰਾ ਮਾਇਆ ਮੋਹ ਸਭਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਾਤਾ ਪਿਤਾ ਦਾ ਪੁੱਤਰ ਨਾਲ ਤੇ ਪੁੱਤਰ ਦਾ ਮਾਤਾ ਪਿਤਾ ਨਾਲ ਛੋਟੀ ਉਮਰ ਦੇ ਵਿੱਚ ਬਹੁਤਾ ਮੋਹ ਹੁੰਦਾ ਹੈ। ਆਮ ਹੀ ਕਈ ਬਜ਼ੁਰਗ ਜਦੋਂ ਬੱਚਿਆਂ ਨੂੰ ਮੋਹ ਪਿਆਰ ਕਰਦੇ ਨੇ ਤੇ ਮੂੰਹੋਂ ਇਹੀ ਗੱਲ ਆਖਦੇ ਨੇ ਵੀ ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੁੰਦਾ, ਉਹ ਆਪਣੇ ਬੱਚਿਆਂ ਨਾਲ ਘੱਟ ਤੇ ਗਾਂ ਜਿਹੜੇ ਪੋਤਰੇ ਦੋਹਤੇ ਹੁੰਦੇ ਨੇ ਉਹਨਾਂ ਨਾਲ ਜ਼ਿਆਦਾ ਮੋਹ ਕਰਦੇ ਨੇ। ਮਾਤ ਪਿਤਾ ਸੁਤ ਨਿਹੋ ਕਨੇਰਾ, ਮਾਤਾ ਪਿਤਾ ਦਾ ਪੁੱਤਰ ਨਾਲ ਤੇ ਪੁੱਤਰ ਦਾ ਮਾਤਾ ਪਿਤਾ ਨਾਲ ਬਹੁਤਾ ਮੋਹ ਪੈਦਾ ਹੁੰਦਾ ਹੈ, ਮਾਇਆ ਮੋਹ ਸਬਾਈ। ਪਰ ਹਜ਼ੂਰ ਕਹਿੰਦੇ ਇਹ ਮਾਇਆ ਦੇ ਮੋਹ ਦੇ ਕਾਰਨ ਹੀ ਸਾਰਾ ਕੁਝ ਹੁੰਦਾ ਹੈ।
ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜੀਵ ਹੈ ਸੰਜੋਗਾਂ ਵਸ਼ ਸੰਸਾਰ ਦੇ ਵਿੱਚ ਆਇਆ ਹੈ, ਕਿਰਤ ਕਮਾਇਆ, ਜਿਹੋ ਜਿਹੇ ਇਸਨੇ ਪਿੱਛੇ ਕਰਮ ਕੀਤੇ ਸਨ ਔਰ ਉਹਨਾਂ ਦੇ ਅਨੁਸਾਰ ਹੀ ਇਸ ਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਕਰਨੀ ਕਾਰ ਕਰਾਈ। ਤੇ ਹੁਣ ਇੱਥੇ ਵੀ ਪਿਛਲੇ ਕਰਮਾਂ ਦੇ ਅਨੁਸਾਰ ਜਿਹੋ ਜਿਹੇ ਸੰਸਕਾਰ ਬਣੇ ਹੋਏ ਨੇ, ਕਰਨੀ ਦਾ ਅਰਥ ਹੈ ਉਹੋ ਜੀ ਕਰਨੀ ਤੇ ਉਹੋ ਜੀ ਕਾਰ ਇਹ ਕਿਰਤ ਕਰਾਈ ਕਰਾ ਰਿਹਾ ਹੈ।
ਰਾਮ ਨਾਮ ਬਿਨ ਮੁਕਤ ਨਾ ਹੋਈ ਬੂਡੀ ਦੂਜੈ ਹੇਤ।
ਇਹਦਾ ਮਤਲਬ ਇਹ ਹੈ ਵੀ ਜਿਹੜੇ ਸਾਡੇ ਪਹਿਲੇ ਪਿਛਲੇ ਜਨਮਾਂ ਦੇ ਕਰਮ ਹੁੰਦੇ ਨੇ ਨਾ, ਉਹਨਾਂ ਦੇ ਸੰਸਕਾਰ ਲੈ ਕੇ ਹੀ ਮਨੁੱਖ ਇਸ ਸੰਸਾਰ ਦੇ ਵਿੱਚ ਆਉਂਦਾ। ਜਿਹੋ ਜਿਹੇ ਕੰਮ ਪਹਿਲੇ ਜਨਮਾਂ ਦੇ ਵਿੱਚ ਕੀਤੇ ਹੁੰਦੇ ਨੇ ਤੇ ਉਹੋ ਜਿਹੇ ਆ ਕੇ ਹੁਣ ਕਰਨੇ ਸ਼ੁਰੂ ਕਰ ਦਿੰਦੇ। ਹਾਂ, ਜੇ ਸਤਿਗੁਰੂ ਦੀ ਕਿਰਪਾ ਹੋਵੇ, ਸਤਸੰਗਤ ਵਿੱਚ ਆਉਣ ਲੱਗ ਜਾਵੇ, ਸੇਵਾ ਸਿਮਰਨ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ ਤੇ ਫਿਰ ਹੌਲੀ ਹੌਲੀ ਉਹ ਸੰਸਕਾਰ ਬਦਲ ਵੀ ਜਾਂਦੇ ਨੇ। ਪਰ ਉਂਝ ਉਹਨਾਂ ਪਿਛਲੇ ਸੰਸਕਾਰਾਂ ਦੇ ਅਨੁਸਾਰ ਹੀ ਜੋ ਪਿੱਛੇ ਕਰਮ ਕੀਤੇ ਹੁੰਦੇ ਨੇ ਤੇ ਕਰਨੀ ਕਾਰ ਕਰਾਈ, ਤੇ ਹੁਣ ਵੀ ਉਹ ਜੀਵ ਉਹੋ ਜਿਹੀ ਕਰਨੀ ਤੇ ਉਹੋ ਜਿਹੀ ਕਾਰ ਕਿਰਤ ਕਰਦਾ ਹੈ। ਹਜ਼ੂਰ ਕਹਿੰਦੇ ਰਾਮ ਨਾਮ ਬਿਨ ਮੁਕਤ ਨਾ ਹੋਈ। ਯਾਦ ਰੱਖੋ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਈ ਤੇ ਨਾ ਹੀ ਹੋ ਸਕਦੀ ਹੈ। ਬੁੱਢੀ ਦੂਜਾ ਹੇਤ, ਤੇ ਜਿੰਨੀ ਵੀ ਪਾਈ ਦੁਨੀਆਂ ਹੈ, ਜਿੰਨੀ ਵੀ ਰਿਆਇਆ ਹੈ, ਇਹ ਦੂਜੇ ਹੇਤ, ਦੂਜੇ ਮਾਇਆ ਦੇ ਹੇਤ ਪ੍ਰੇਮ ਦੇ ਵਿੱਚ ਹੀ ਸਾਰੀ ਡੁੱਬ ਗਈ ਹੈ।
ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁਟੇਗਾ ਹਰ ਚੇਤ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਪ੍ਰਾਣਾ ਤਾਰੀ ਜੀਵ ਇਸ ਜ਼ਿੰਦਗੀ ਰੂਪੀ ਪਹਿਲੇ ਪਹਿਰ ਦੇ ਅੰਦਰ, ਭਾਵ ਬਾਲ ਅਵਸਥਾ ਦੇ ਅੰਦਰ ਹੀ ਛੁਟੇਗਾ ਹਰ ਚੇਤ। ਜੇ ਤੂੰ ਵਾਹਿਗੁਰੂ ਨੂੰ ਚੇਤੇ ਕਰੇ ਤਾਂ ਹੀ ਤੂੰ ਮੋਹ ਮਾਇਆ ਦੇ ਬੰਧਨਾਂ ਤੋਂ, ਜਮਾਂ ਦੇ ਜਾਲ ਤੋਂ ਛੁੱਟ ਸਕਦਾ ਹੈ। ਜੇ ਤੂੰ ਬਾਲੋ ਅਵਸਥਾ ਵਿੱਚ ਵਾਹਿਗੁਰੂ ਦਾ ਸਿਮਰਨ ਨਾ ਕੀਤਾ ਤੇ ਫਿਰ ਤੈਨੂੰ ਜਮਾਂ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਤੇ ਇੱਕ ਨਾਲ ਗੱਲ ਇਹ ਵੀ ਹੈ, ਜਿਹੜੀ ਛੋਟੀ ਉਮਰ ਦੇ ਵਿੱਚ ਬਾਣੀ ਤੇ ਜਾਂ ਧਰਮ ਤੇ ਸਿੱਖੀ ਦੇ ਸੰਸਕਾਰ ਬਣਦੇ ਨੇ ਨਾ, ਤੇ ਵੱਡੇ ਹੋ ਕੇ ਉਹ ਗੱਲ ਨਹੀਂ ਬਣਦੀ। ਹੁਣ ਗੁਰਬਾਣੀ ਦੇ ਉਚਾਰਨ ਦੀ ਗੱਲ ਹੀ ਲੈ ਲਵੋ, ਜੇ ਬਾਲ ਅਵਸਥਾ ਵਿੱਚ ਸ਼ੁੱਧ ਬਾਣੀ ਪੜ੍ਹ ਨਹੀਂ ਸਿੱਖ ਲਈਏ ਤੇ ਸਾਰੀ ਉਮਰ ਹੀ ਸ਼ੁੱਧ ਬਾਣੀ ਪੜ੍ਹਾਂਗੇ। ਤੇ ਜੇ ਪਹਿਲਾਂ ਆਪਾਂ ਕਈ ਵਾਰੀ ਆਪਣੇ ਆਪ ਹੀ ਬਿਨਾਂ ਸੰਥਿਆ ਤੋਂ ਬਾਣੀ ਪੜ੍ਹਦੇ ਹਾਂ ਤੇ ਫਿਰ ਉਹ ਉਚਾਰਨ ਕਈ ਵਾਰੀ ਗਲਤ ਪੱਕ ਜਾਂਦਾ ਤੇ ਫਿਰ ਵੱਡੇ ਹੋ ਕੇ ਉਸ ਨੂੰ ਬਦਲਣਾ ਬਹੁਤ ਮੁਸ਼ਕਲ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਜੇ ਕੋਈ ਚੰਗਾ ਕੰਮ ਕਰਨਾ ਬਾਲ ਅਵਸਥਾ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ। ਜਿਵੇਂ ਧਰੂ ਤੇ ਪ੍ਰਹਿਲਾਦ ਦੀ ਗੁਰੂ ਮਹਾਰਾਜ ਨੇ ਬਾਣੀ ਵਿੱਚ ਬਹੁਤ ਵਾਰ ਉਦਾਹਰਣ ਦਿੱਤੀ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਭਗਤੀ ਕੀਤੀ ਸੀ ਤੇ ਸਤਿਗੁਰੂ ਕਹਿੰਦੇ ਨੇ ਇਸ ਜ਼ਿੰਦਗੀ ਰੂਪੀ ਪਹਿਲੇ ਪੈਰ ਦੇ ਅੰਦਰ, ਭਾਵ ਬਾਲ ਅਵਸਥਾ ਦੇ ਅੰਦਰ ਹੀ ਭਾਈ ਜੇ ਤੂੰ ਵਾਹਿਗੁਰੂ ਨੂੰ ਚੇਤੇ ਕਰੇਗਾ ਤਾਂ ਹੀ ਛੁੱਟ ਸਕੇਗਾ।
ਦੂਜੇ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਪਰ ਜੋ ਬਨ ਮੈਂ ਮਤ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਅੰਦਰ ਦੂਜਾ ਪਹਿਰ ਜਵਾਨੀ ਦਾ ਲਿਖਦੇ ਨੇ। ਇਹ ਵਣਜਾਰਿਆ ਮਿੱਤਰਾ ਇਸ ਜ਼ਿੰਦਗੀ ਰੂਪੀ ਰਾਤ ਦੇ ਦੂਜੇ ਪਹਿਰ ਦੇ ਅੰਦਰ ਕੀ ਹੁੰਦਾ ਹੈ? ਪਰ ਜੋਵਨ ਜਵਾਨੀ ਭਰ ਜਾਂਦੀ ਹੈ ਅਤੇ ਫਿਰ ਜਵਾਨੀ ਜਦੋਂ ਭਰਦੀ ਉਸ ਵੇਲੇ ਮਨੁੱਖ ਕੀ ਕਰਦਾ ਹੈ? ਮੈਂ ਮਤ, ਮੈਂ ਦਾ ਅਰਥ ਹੈ ਸ਼ਰਾਬ, ਅਤੇ ਸ਼ਰਾਬ ਪੀ ਕੇ ਮਸਤ ਹੋ ਜਾਂਦਾ। ਅਕਸਰ ਜਵਾਨੀ ਦੇ ਵਿੱਚ ਸ਼ਰਾਬ ਦੀ ਲੱਤ ਵਧੇਰੇ ਲੱਗਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਜ਼ਿੰਦਗੀ ਦਾ ਦੂਜਾ ਪਹਿਰ ਸ਼ੁਰੂ ਹੁੰਦਾ ਹੈ ਤੇ ਉਸ ਵੇਲੇ ਸਰੀਰ ਵਿੱਚ ਜਵਾਨੀ ਭਰਦੀ ਹੈ ਤੇ ਸ਼ਰਾਬ ਪੀ ਕੇ ਮਸਤ ਹੋ ਜਾਂਦਾ ਹੈ।
ਅਹਿਨਿਸ ਕਾਮ ਵਿਆਪਿਆ ਵਣ ਜਾ ਰਿਹਾ ਮਿੱਤਰਾ ਅੰਧਲੇ ਨਾਮ ਨ ਚਿੱਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਵਣ ਜਾ ਰਿਹਾ ਮਿੱਤਰਾ ਤੇ ਉਧਰੋਂ ਤਾਂ ਸ਼ਰਾਬੀ ਹੋ ਜਾਂਦਾ ਤੇ ਫਿਰ ਸ਼ਰਾਬ ਦੇ ਨਸ਼ੇ ਦੇ ਵਿੱਚ ਹੋਰ ਕੀ ਕਰਦਾ? ਅਹਿਨਿਸ ਕਾਮ ਵਿਆਪਿਆ ਵਣ ਜਾ ਰਿਹਾ ਮਿੱਤਰਾ, ਰਾਹ ਦਿਨ ਬਸ ਕਾਮ ਵਾਸ਼ਨਾ ਦੇ ਅੰਦਰ ਹੀ ਵਿਆਪਿਆ ਦਾ ਅਰਥ ਹੈ ਤੂੰ ਖੱਚਤ ਹੋਇਆ ਰਹਿੰਦਾ। ਬਸ ਕਾਮ ਵਾਸ਼ਨਾ ਹੀ ਤੇਰੇ ਅੰਦਰ ਪ੍ਰਧਾਨ ਹੁੰਦੀ ਹੈ। ਅੰਧਲੇ ਨਾਮ ਨਾ ਚਿੱਤ, ਉਸ ਵੇਲੇ ਅੰਨਿਆ ਤੈਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇ ਚੇਤੇ ਹੀ ਨਹੀਂ ਆਉਂਦਾ।
ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੇ ਰਸ ਕਸ ਮੀਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਨਹੀਂ ਵਸਦਾ ਤੇ ਹੋਰ ਜਿਹੜੇ ਰਸ ਕਸ ਨੇ, ਨਸ਼ੇ ਨੇ, ਵਿਸ਼ੇ ਨੇ, ਉਹਨਾਂ ਨੂੰ ਮਿੱਠੇ ਸਮਝਦਾ। ਜਵਾਨੀ ਦੇ ਵਿੱਚ ਆਦਮੀ ਨਾਮ ਦੇ ਰਸ ਨੂੰ ਨਹੀਂ ਮਾਣ ਸਕਦਾ ਤੇ ਬਲਕਿ ਜਿਹੜੇ ਹੋਰ ਨਸ਼ੇ ਵਿਸ਼ੇ ਨੇ, ਹੋਰ ਰਸ ਕਸ ਨੇ, ਉਹਨਾਂ ਨੂੰ ਮਿੱਠੇ ਜਾਣਦਾ ਹੈ।
ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਗੇ ਝੂਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਵਾਨੀ ਦੇ ਵਿੱਚ ਨਾ ਤੇ ਗਿਆਨ ਹੀ ਪ੍ਰਾਪਤ ਹੁੰਦਾ ਤੇ ਨਾ ਹੀ ਕਦੇ ਧਿਆਨ ਹੀ ਜੁੜਦਾ ਹੈ ਤੇ ਨਾ ਹੀ ਦੈਵੀ ਗੁਣਾਂ ਦਾ ਸੰਜਮ ਕਦੀ ਹਾਸਲ ਹੁੰਦਾ ਹੈ। ਜਿਹੜੇ ਸਮਦਮ ਆਦਿਕ ਸਾਧਨ ਨੇ ਉਹ ਵੀ ਪ੍ਰਾਪਤ ਨਹੀਂ ਹੁੰਦੇ, ਜਨਮ ਮਰੋਗੇ ਝੂਠੇ। ਇਸੇ ਲਈ ਹਜ਼ੂਰ ਕਹਿੰਦੇ ਉਹ ਝੂਠਿਓ, ਜੇ ਤੁਸੀਂ ਜਵਾਨੀ ਦੇ ਵਿੱਚ ਕੋਈ ਸ਼ੁਭ ਕਰਮ ਨਾ ਕੀਤਾ ਤੇ ਨਾ ਤੁਸੀਂ ਭੈੜੀਆਂ ਆਦਤਾਂ ਤੋਂ ਹਟੇ ਤੇ ਫਿਰ ਹਮੇਸ਼ਾ ਲਈ ਜੰਮਦੇ ਮਰਦੇ ਹੀ ਰਹੋਗੇ, ਕਦੇ ਤੁਹਾਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ।
ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਵਾਨੀ ਦੇ ਦੂਜੇ ਪਹਿਰ ਦੇ ਅੰਦਰ ਨਾ ਕਦੇ ਤੀਰਥ ਯਾਤਰਾ ਹੀ ਕੀਤੀ, ਨਾ ਹੀ ਕਦੀ ਵਰਤ ਹੀ ਰੱਖਿਆ ਤੇ ਨਾ ਹੀ ਸੁਚ ਪਵਿੱਤਰਤਾ ਦਾ ਕਦੀ ਖਿਆਲ ਕੀਤਾ ਤੇ ਨਾ ਹੀ ਕਦੀ ਸੰਜਮ, ਕੋਈ ਨਿਯਮ, ਕੋਈ ਸਮਦਮ ਆਦਿਕ ਸਾਧਨ ਹੀ ਕੀਤਾ। ਕਰਮ ਧਰਮ ਨਹੀਂ ਪੂਜਾ ਤੇ ਨਾ ਹੀ ਕੋਈ ਚੰਗਾ ਕੰਮ ਤੇ ਨਾ ਹੀ ਕੋਈ ਧਰਮ ਦਾ ਅਸੂਲ ਅਪਣਾਇਆ ਤੇ ਨਾ ਹੀ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪੂਜਾ ਕੀਤੀ, ਕਦੇ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਕਦੇ ਚਰਨ ਧੂੜੀ ਨੂੰ ਮਸਤਕ ਨੂੰ ਨਹੀਂ ਲਾਇਆ ਤੇ ਕਦੇ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਬੈਠ ਕੇ ਬਾਣੀ ਨਹੀਂ ਪੜ੍ਹੀ, ਕਦੇ ਚੌਰ ਨਹੀਂ ਕੀਤਾ, ਇਸ ਤਰ੍ਹਾਂ ਗੁਰੂ ਮਹਾਰਾਜ ਦੀ ਕਦੇ ਪੂਜਾ ਵੀ ਨਾ ਕੀਤੀ।
ਨਾਨਕ ਭਾਏ ਭਗਤ ਨਿਸਤਾਰਾ ਦੁਬਿਧਾ ਵਿਆਪੈ ਦੂਜਾ।
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾਨਕ ਭਾਏ ਭਗਤ ਨਿਸਤਾਰਾ, ਵੀ ਇਸ ਕਲਯੁਗ ਦੇ ਵਿੱਚ ਤਾਂ ਪ੍ਰੇਮਾ ਭਗਤੀ ਕਰਕੇ ਹੀ ਉਧਾਰ ਹੋਣਾ, ਦੁਬਿਧਾ ਵਿਆਪੈ ਦੂਜਾ, ਪਰ ਇਹ ਜੀਵ ਜਵਾਨੀ ਦੇ ਵਿੱਚ ਦੁਬਿਧਾ ਵਿੱਚ ਪਿਆ ਹੋਇਆ ਦੂਜੇ ਪਾਸੇ ਹੀ ਖਚਤ ਹੋਇਆ ਰਹਿੰਦਾ ਹੈ।
ਜੈ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਸਰ ਹੰਸ ਉਲਥੜੇ ਆਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਦੋਂ ਪ੍ਰੋਢਿਆ ਅਵਸਥਾ ਸ਼ੁਰੂ ਹੁੰਦੀ ਹੈ ਉਸ ਨੂੰ ਤੀਜਾ ਪਹਿਰ ਲਿਖਦੇ ਨੇ। ਤੀਜਾ ਪਹਿਰੇ ਰਹਿਣ ਕੈ ਵਣ ਜਾ ਰਿਹਾ ਮਿੱਤਰਾ, ਇਹ ਕਰਮਾਂ ਦੇ ਵਪਾਰੀ ਜੀਵ ਰੂਪ ਵਣ ਜਾ ਰਿਹਾ ਮਿੱਤਰਾ ਇਸ ਜ਼ਿੰਦਗੀ ਰੂਪੀ ਰਾਤ ਦੇ ਤੀਜੇ ਪਹਿਰ ਦੇ ਅੰਦਰ ਪ੍ਰੋਢਿਆ ਅਵਸਥਾ ਦੇ ਅੰਦਰ ਸਰ ਹੰਸ ਉਲਥੜੇ ਆਏ, ਵੀ ਇਸ ਮਾਨ ਸਰੋਵਰ ਤੇ ਹੰਸ ਆ ਕੇ ਉਤਰ ਪਏ। ਇਹਦਾ ਮਤਲਬ ਇਹ ਹੈ ਸਰੀਰ ਮਾਨ ਸਰੋਵਰ ਹੈ, ਇਹਦੇ ਉੱਤੇ ਜਿਹੜੇ ਹੰਸ ਤੋਂ ਮੁਰਾਦ ਹੈ ਜਿਹੜੇ ਧੌਲੇ ਨੇ, ਚਿੱਟੇ ਕੇਸ ਨੇ ਉਹ ਆਉਣੇ ਸ਼ੁਰੂ ਹੋ ਜਾਂਦੇ ਹਨ।
ਜੋ ਬਨ ਘਟੈ ਜਰ ਆਜਣੈ ਵਣਜਾਰਿਆ ਮਿੱਤਰਾ ਆਵ ਘਟੈ ਦਿਨ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਜੋਬਨ ਘਟੈ ਜਵਾਨੀ ਦਾ ਬਲ ਘਟਦਾ ਹੈ। ਪਰੋਢੇ ਅਵਸਥਾ ਵਿਚ ਜਾ ਕੇ 40 ਸਾਲ ਤੋਂ ਬਾਅਦ ਜਵਾਨੀ ਦਾ ਬਲ ਘਟਦਾ ਹੈ ਤੇ ਜਰੂਆ ਜਿਣੈ ਤੇ ਜਿਹੜਾ ਵਡੇਪਾ ਹੈ ਉਹ ਇਸ ਜਵਾਨੀ ਨੂੰ ਜਿੱਤਦਾ ਜਾ ਰਿਹਾ ਹੈ। ਇਹ ਵਣਜਾਰਿਆ ਮਿੱਤਰਾ ਕਰਮਾਂ ਦੇ ਵਪਾਰੀ ਜੀਵ ਰੂਪ ਮਿੱਤਰਾ ਆਵ ਘਟੈ ਦਿਨ ਜਾਏ। ਤੇ ਜਿਵੇਂ ਜਿਵੇਂ ਦਿਨ ਜਾਂਦਾ ਹੈ ਤੇ ਤੇਰੀ ਉਮਰ ਵੀ ਨਾਲ ਦੀ ਨਾਲ ਘਟਦੀ ਜਾਂਦੀ ਹੈ।
ਕਾਲ ਪਛਤਾ ਸੀ ਅੰਧਲੇ ਜਾਂ ਜਮ ਪਕੜ ਚਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਅੰਨਿਆ ਆਂਦੇ ਸਮੇਂ ਤੂੰ ਉਸ ਵੇਲੇ ਪਛਤਾਵੇਂਗਾ। ਜਾਂ ਜਮ ਪਕੜ ਚਲਾਇਆ ਜਦੋਂ ਜਮਾਂ ਨੇ ਫੜ ਕੇ ਤੈਨੂੰ ਅੱਗੇ ਤੋਰ ਲਿਆ ਨਾ ਤੇ ਉਸ ਵੇਲੇ ਸਵਾਏ ਪਛਤਾਵੇ ਤੋਂ ਤੇਰੇ ਪੱਲੇ ਕੁਝ ਵੀ ਨਹੀਂ ਹੋਵੇਗਾ।
ਸਭ ਕਿਛ ਆਪਣਾ ਕਰ ਕਰ ਰੱਖਿਆ ਖਿੰਨ ਮਹਿ ਪਹਿਆ ਪਰਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਤੂੰ ਸਾਰਾ ਕੁਝ ਆਪਣਾ ਤਨ ਵੀ ਤੇ ਆਪਣਾ ਤਨ ਵੀ ਤੇ ਹੋਰ ਸਾਰਾ ਕੁਝ ਆਪਣਾ ਬਣਾ ਬਣਾ ਕੇ ਰੱਖਿਆ ਖਿੰਨ ਮਹਿ ਪਹਿਆ ਪਰਾਇਆ ਜਦੋਂ ਅੱਖਾਂ ਮਿਟੀਆਂ ਨਹੀਂ ਤੇ ਇਹ ਖਿੰਨ ਦੇ ਵਿਚ ਹੀ ਸਾਰਾ ਕੁਛ ਪਰਾਇਆ ਹੋ ਗਿਆ।
ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੇਰੀ ਬੁੱਧੀ ਵੀ ਵਿਸਰਜੀ ਚਲੀ ਗਈ ਹੈ ਤੇ ਤੇਰੀ ਜਿਹੜੀ ਸਿਆਣਪ ਸੀ ਉਹ ਵੀ ਚਲੀ ਗਈ। ਕਰ ਅਵਗਣ ਪਛਤਾਏ ਤੇ ਅਵਗਣ ਕਰ ਕਰਕੇ ਭਾਵ ਪਰੋਢੇ ਅਵਸਥਾ ਵੀ ਹੋ ਗਈ। ਹੁਣ 40-45 ਸਾਲ ਦਾ ਹੋ ਗਿਆ ਹਾਲੇ ਵੀ ਔਗਣ ਨਹੀਂ ਛੱਡਦਾ ਤੇ ਔਗਣ ਕਰ ਕਰਕੇ ਫਿਰ ਪਛਤਾਈ ਜਾਣਾ ਹੈ।
ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭ ਚੇਤਹੁ ਲਿਵ ਲਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜੀਵ ਇਸ ਜ਼ਿੰਦਗੀ ਰੂਪੀ ਰਾਤ ਦੇ ਤੀਜੇ ਪਹਿਰ ਪਰੋਢੇ ਅਵਸਥਾ ਦੇ ਅੰਦਰ ਪ੍ਰਭ ਚੇਤੋ ਲਿਵ ਲਾਏ, ਲਿਵ ਲਾ ਕੇ ਚਿਤ ਬਿਰਤੀ ਨੂੰ ਜੋੜ ਕੇ ਵਾਹਿਗੁਰੂ ਨੂੰ ਚੇਤੇ ਕਰ।
ਚੌਥੇ ਪਹਿਰੈ ਰਹਿਣ ਕੈ ਵਣ ਜਾ ਰਿਆ ਮਿੱਤਰਾ ਬਿਰਧ ਭਇਆ ਤਨ ਖੀਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਜ਼ਿੰਦਗੀ ਦੇ ਚੌਥੇ ਪਹਿਰ ਦੇ ਅੰਦਰ ਇਹ ਜੀਵ ਰੂਪ ਕਰਮਾਂ ਦੇ ਵਪਾਰੀ ਵਣ ਜਾ ਰਿਆ ਮਿੱਤਰਾ ਇਸ ਜ਼ਿੰਦਗੀ ਰੂਪੀ ਰਾਤ ਦੇ ਚੌਥੇ ਪਹਿਰ ਦੇ ਅੰਦਰ ਜਦੋਂ ਅਤਿ ਬਿਰਧ ਅਵਸਥਾ ਆਉਂਦੀ ਹੈ ਬਿਰਧ ਭਇਆ ਤਨ ਖੀਣ ਤੇਰਾ ਸਰੀਰ ਬਿਰਧ ਹੋ ਗਿਆ ਤੇ ਤਨ ਖੀਣ ਤੇ ਸਰੀਰ ਇੰਨਾ ਕਸ਼ੀਣ ਹੋ ਗਿਆ ਇੰਨਾ ਕਮਜ਼ੋਰ ਹੋ ਗਿਆ ਤੇ ਹੁਣ ਕੁਝ ਵੀ ਨਹੀਂ ਕਰ ਸਕਦਾ।
ਅੱਖੀ ਅੰਧ ਨਦੀ ਸਈ ਵਣ ਜਾ ਰਿਹਾ ਮਿੱਤਰਾ ਕੰਨੀ ਸੁਣੇ ਨਾ ਵੈਣ।
ਜਦੋਂ ਬਹੁਤੀ ਬਿਰਧ ਅਵਸਥਾ ਹੋ ਜਾਂਦੀ ਹਜ਼ੂਰ ਕਹਿੰਦੇ ਇਹ ਵਣ ਜਾ ਰਿਹਾ ਮਿੱਤਰਾ ਉਸ ਵੇਲੇ ਅੱਖਾਂ ਵੀ ਅੰਨੀਆਂ ਹੋ ਜਾਂਦੀਆਂ ਨੇ ਤੇ ਫਿਰ ਦਿਸਣੋਂ ਵੀ ਹਟ ਜਾਂਦਾ ਕੁਝ ਵੀ ਨਜ਼ਰ ਨਹੀਂ ਆਉਂਦਾ ਤੇ ਕੰਨੀ ਸੁਣੇ ਨਾ ਵੈਣ ਤੇ ਕੰਨ ਵੀ ਬੋਲੇ ਹੋ ਜਾਂਦੇ ਨੇ ਕੰਨਾਂ ਦੇ ਨਾਲ ਵੀ ਕੋਈ ਵੈਣ ਬਚਨ ਨਹੀਂ ਸੁਣਾਈ ਦਿੰਦੇ।
ਅੱਖੀ ਅੰਧ ਜੀਭ ਰਸ ਨਾਹੀਂ ਰਹੇ ਪਰਾ ਕਉ ਤਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੱਖਾਂ ਵੀ ਅੰਨੀਆਂ ਹੋ ਗਈਆਂ ਤੇ ਜੀਭ ਦੇ ਵਿੱਚ ਵੀ ਉਹ ਰਸ ਨਾ ਰਿਹਾ ਭਾਵ ਜ਼ੁਬਾਨ ਦੇ ਵਿੱਚੋਂ ਰਸ ਦੀ ਸ਼ਕਤੀ ਖਤਮ ਹੋ ਗਈ। ਫਿਰ ਤਾਂ ਪੇਟ ਭਰਨ ਵਾਲੀ ਗੱਲ ਹੁੰਦੀ ਹੈ ਵੀ ਕੁਛ ਮਾੜਾ ਮੋਟਾ ਖਾ ਲਓ ਤੇ ਆਸਰਾ ਮਿਲ ਜਾਵੇ। ਇਸ ਲਈ ਅੱਖਾਂ ਵੀ ਅੰਨੀਆਂ ਹੋ ਗਈਆਂ ਜੀਭ ਦਾ ਉਹ ਰਸ ਵੀ ਜਾਂਦਾ ਰਿਹਾ। ਰਹੇ ਪਰਾਕੋ ਤਾਣਾ, ਪਰਾਕੋ ਦਾ ਅਰਥ ਹੈ ਜਿਹੜਾ ਪਹਿਲਾ ਬਲ ਸੀ ਨਾ ਜਵਾਨੀ ਵਾਲਾ ਉਹ ਰਹਿ ਗਿਆ ਉਹ ਖਤਮ ਹੋ ਗਿਆ। ਜਿਹੜਾ ਪਹਿਲਾ ਜਵਾਨੀ ਵਾਲਾ ਬਲ ਸੀ ਉਹ ਸਾਰੇ ਦਾ ਸਾਰਾ ਖਤਮ ਹੋ ਗਿਆ ਤੇ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਰਹੇ ਪਰਾਕੋ ਤਾਣਾ ਵੀ ਹੁਣ ਪਰਾਕੋ ਤਾਣਾ ਦਾ ਅਰਥ ਹੈ ਹੁਣ ਪਰਾਏ ਬਲ ਦੇ ਆਸਰੇ ਰਹਿਣ ਲੱਗ ਪਿਆ ਆਪਣੇ ਆਪ ਨਹੀਂ ਉੱਠ ਸਕਦਾ ਹੁਣ ਦੂਸਰੇ ਉਠਾਉਂਦੇ ਨੇ ਉਹੀ ਉਸਨੂੰ ਕਿਰਿਆ ਕਰਵਾਉਂਦੇ ਨੇ ਅਤਿ ਬਿਰਧ ਅਵਸਥਾ ਵਿੱਚ ਜਾ ਕੇ ਇਹ ਹਾਲ ਹੋ ਜਾਂਦਾ ਹੈ।
ਅੰਤਰ ਨਾਹੀ ਕਿਉਂ ਸੁਖ ਪਾਵੇ ਮਨਮੁਖ ਆਵਣ ਜਾਣਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਬਿਰਧ ਅਵਸਥਾ ਵਿੱਚ ਜਾ ਕੇ ਵੀ ਚੰਗੇ ਗੁਣ ਧਾਰਨ ਨਾ ਕੀਤੇ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਨਾ ਧਾਰਨ ਕੀਤਾ ਤੇ ਫਿਰ ਜੀਵ ਕਿਵੇਂ ਸੁਖ ਪ੍ਰਾਪਤ ਕਰ ਸਕਦਾ ਨਹੀਂ ਕਰ ਸਕਦਾ। ਮਨਮੁਖ ਆਵਣ ਜਾਣਾ ਤੇ ਮਨਮੁਖ ਦੇ ਪੱਲੇ ਤਾਂ ਆਉਣ ਜਾਣ ਹੀ ਪੈ ਜਾਂਦਾ ਹੈ ਭਾਵ ਓਹਨੂੰ ਆਵਾਗਮਨ ਦੇ ਵਿਚ ਹੀ ਭਟਕਣਾ ਪੈਂਦਾ ਹੈ।
ਹੜ ਪੱਕੀ ਕੁੜ ਭਜੈ ਬਿਨਸੈ ਆਏ ਚਲੇ ਕਿਆ ਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਖੜ ਦਾ ਅਰਥ ਹੈ ਖੇਤੀ, ਪੱਕੀ ਦਾ ਅਰਥ ਹੈ ਜਦੋਂ ਖੇਤੀ ਪੱਕ ਜਾਂਦੀ ਹੈ, ਤੇ ਫਿਰ ਕੁੜ ਦਾ ਅਰਥ ਹੈ ਉਹ ਮੁੜ ਜਾਂਦੀ ਹੈ, ਹੇਠਾਂ ਨੂੰ ਚੁੱਕ ਜਾਂਦੀ ਹੈ ਤੇ ਫਿਰ ਭੱਜ ਜਾਂਦੀ ਹੈ ਤੇ ਬਿਨਸੈ ਨਾਸ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ ਨਾ, ਇਹ ਵੀ ਖੇਤੀ ਵਾਂਗ ਹੈ, ਜਦੋਂ ਖੇਤੀ ਪੱਕ ਜਾਂਦੀ ਹੈ ਭਾਵ ਬਿਰਧ ਅਵਸਥਾ ਹੋ ਜਾਂਦੀ ਹੈ ਤੇ ਸਾਡੀ ਜਿਹੜੀ ਦੇਹ ਹੈ ਕੁੜ ਦਾ ਅਰਥ ਹੈ ਕੁੱਬੀ ਹੋ ਜਾਂਦੀ ਹੈ ਤੇ ਫਿਰ ਭੱਜ ਜਾਂਦੀ ਹੈ ਤੇ ਅਖੀਰ ਨਾਸ ਹੋ ਜਾਂਦੀ ਹੈ। ਮਾੜਾ ਜਾ ਕਿਤੇ ਡਿੱਗ ਪਵੇ, ਪੈਰ ਫਿਸਲ ਜਾਵੇ, ਕਹਿੰਦੇ ਹੁਣ ਚੂੜਾ ਟੁੱਟ ਗਿਆ, ਕੋਈ ਗੋਡਾ ਗਿੱਟਾ ਟੁੱਟ ਗਿਆ, ਇਸ ਤਰ੍ਹਾਂ ਇਹ ਭੱਜਦੀ ਹੈ ਤੇ ਫਿਰ ਅਖੀਰ ਨਾਸ ਹੋ ਜਾਂਦੀ ਹੈ। ਆਏ ਚੱਲਿਆ ਕਿਆ ਮਾਣ, ਤੇ ਹਜ਼ੂਰ ਕਹਿੰਦੇ ਬਈ ਆ ਕੇ ਇਹ ਜੀਵ ਚੱਲਿਆ ਜਾਂਦਾ ਹੈ, ਦੱਸੋ ਇਹਦੇ ਵਿੱਚ ਮਾਣ ਵਾਲੀ ਕਿਹੜੀ ਗੱਲ ਹੈ? ਜੇ ਤਾਂ ਆ ਕੇ ਕੋਈ ਚੰਗਾ ਕੰਮ ਕਰ ਲਵੇ, ਕੋਈ ਨਾ ਕੋਈ ਸੇਵਾ ਸਿਮਰਨ ਪਰਉਪਕਾਰ ਕਰ ਲਵੇ, ਫਿਰ ਤਾਂ ਕੋਈ ਮਾਣ ਵਾਲੀ ਗੱਲ ਹੋ ਸਕਦੀ ਹੈ, ਤੇ ਜੇ ਆ ਕੇ ਖਾਲੀ ਹੀ ਚੱਲਿਆ ਗਿਆ ਤੇ ਇਹ ਕਿਹੜੀ ਮਾਣ ਵਾਲੀ ਗੱਲ ਹੋ ਗਈ?
ਕਉ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਪ੍ਰਾਣਾਤਾਰੀ ਜੀਵ ਜ਼ਿੰਦਗੀ ਰੂਪੀ ਰਾਤ ਦੇ ਚੌਥੇ ਪਹਿਰ ਦੇ ਅੰਦਰ ਅਤਿ ਬਿਰਧ ਅਵਸਥਾ ਦੇ ਅੰਦਰ ਗੁਰਮੁਖ ਸ਼ਬਦ ਪਛਾਣ, ਤੂੰ ਗੁਰੂ ਦੇ ਸਨਮੁਖ ਹੋ ਕੇ ਤੇ ਗੁਰੂ ਸ਼ਬਦ ਨੂੰ ਪਛਾਣ। ਇਹਦਾ ਮਤਲਬ ਇਹ ਹੈ ਜੇ ਪਹਿਲਾਂ ਤੂੰ ਜ਼ਿੰਦਗੀ ਜਵਾਨੀ ਦੇ ਵਿੱਚ ਜ਼ਿੰਦਗੀ ਦੇ ਕਿਸੇ ਵੀ ਪਲ ਦੇ ਅੰਦਰ ਤੂੰ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਤੇ ਹੁਣ ਬਿਰਧ ਅਵਸਥਾ ਵਿੱਚ ਤਾਂ ਕੰਮ ਵੀ ਨਹੀਂ ਹੁੰਦਾ, ਕੁਝ ਹੋਰ ਵੀ ਕਰਨ ਜੋਗਾ ਨਹੀਂ ਰਹਿੰਦਾ, ਤੇ ਗੁਰਮੁਖ ਸ਼ਬਦ ਪਛਾਣ ਉਸ ਵੇਲੇ ਹੀ ਤੂੰ ਬਾਣੀ ਪੜ੍ਹ ਲਿਆ ਕਰ, ਉਸ ਵੇਲੇ ਹੀ ਸਿਮਰਨ ਕਰ ਲਿਆ ਕਰ, ਕਿਉਂਕਿ ਬਿਰਧ ਅਵਸਥਾ ਦੇ ਵਿੱਚ ਹੋਰ ਤੇ ਕੁਛ ਕਰ ਨਹੀਂ ਸਕਦਾ, ਬਾਣੀ ਤੇ ਪੜ੍ਹ ਸਕਦਾ ਹੈ, ਜੇ ਬਾਣੀ ਵੀ ਨਹੀਂ ਪੜ੍ਹ ਸਕਦਾ ਸਿਮਰਨ ਤਾਂ ਕਰ ਹੀ ਸਕਦਾ। ਗੁਰਮੁਖ ਸ਼ਬਦ ਪਛਾਣ ਵੀ ਇਸ ਤਰ੍ਹਾਂ ਗੁਰੂ ਦੁਆਰਾ ਜਿਹੜਾ ਗੁਰੂ ਸ਼ਬਦ ਹੈ, ਵਾਹਿਗੁਰੂ ਗੁਰਮੰਤਰ ਹੈ, ਗੁਰ ਉਪਦੇਸ਼ ਹੈ, ਉਹਦੀ ਪਛਾਣ ਕਰਨੀ ਚਾਹੀਦੀ ਹੈ। ਇੱਕ ਥਾਂ 'ਤੇ ਬਾਬਾ ਫਰੀਦ ਜੀ ਨੇ ਵੀ ਬੜੀ ਸਿੱਖਿਆ ਬਖਸ਼ੀ ਹੈ, ਉਹ ਕਹਿੰਦੇ ਨੇ ਫਰੀਦਾ ਕਾਲੀ ਜਿਨ੍ਹਾਂ ਨਾ ਰਾਵਿਆ ਤੌਲੀ ਰਾਵੈ ਕੋਏ, ਕਰ ਸਾਈਂ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਜੇ ਜਵਾਨੀ ਵਿੱਚ ਨਹੀਂ ਆਨੰਦ ਮਾਣਿਆ, ਬਿਰਧ ਅਵਸਥਾ ਵਿੱਚ ਵੀ ਕੋਈ ਨਾਮ ਜਪ ਕੇ ਵੇਖ ਲਵੇ ਤੇ ਉਹਦੀ ਵੀ ਸਾਰੀ ਜ਼ਿੰਦਗੀ ਸਫਲ ਹੋ ਸਕਦੀ ਹੈ।
ਓੜਕ ਆਇਆ ਤਿੰਨ ਸਾਹ ਆਵਣ ਜਾ ਰਿਹਾ ਮਿੱਤਰਾ ਜਰ ਜਰ ਵਾਣਾ ਕੰਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਵਣ ਜਾ ਰਿਹਾ ਮਿੱਤਰਾ, ਅਖੀਰ ਜਿਹੜੇ ਅਸੀਂ ਸਾਹ ਲੈ ਕੇ ਆਏ ਸਨ, ਨਣ ਕਾਲੇ ਸਭ ਦੇਵ ਸਾਸਨਾ ਬਢਨ ਕਟਨ ਤਿਲ ਸਾਰ, ਉਹਨਾਂ ਦਾ ਵੀ ਓੜਕ ਸਿਰਾ ਆ ਗਿਆ, ਜਿਹੜੇ ਅਸੀਂ ਸਵਾਸ ਲੈ ਕੇ ਆਏ ਸਾਂ ਉਹਨਾਂ ਦਾ ਵੀ ਓੜਕ ਆ ਗਿਆ। ਜਰ ਜਰਵਾਣਾ ਕੰਨ, ਤੇ ਜਿਹੜਾ ਜਰਵਾਣਾ ਜ਼ਾਲਮ ਵਡੇਪਾ ਸੀ ਉਹ ਸਾਡੇ ਮੋਢਿਆਂ ਤੇ ਆ ਚੜਿਆ।
ਇਤਰਤੀ ਗੁਣ ਨ ਸਮਾਣਿਆ ਵਣ ਜਾ ਰਿਹਾ ਮਿੱਤਰਾ ਅਵਗਣ ਖੜ ਸਨ ਬੰਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਲਾ ਬਿਰਧ ਅਵਸਥਾ ਵਿੱਚ ਜਾ ਕੇ ਵੀ ਇੱਕ ਰੱਤੀ ਪਰ ਵੀ ਚੰਗੇ ਗੁਣਾਂ ਨੂੰ ਆਪਣੇ ਸਰੀਰ ਵਿੱਚ ਤੂੰ ਵਸਾਇਆ ਨਹੀਂ, ਇਹ ਜੀਵ ਰੂਪ ਬਣ ਜਾ ਰਿਹਾ ਮਿੱਤਰਾ ਅਵਗਣ ਖੜਸਨ ਬੰਨ, ਤੇ ਔਗਣਾਂ ਦਾ ਸਦਕਾ ਤੈਨੂੰ ਜਮਦੂਤ ਬੰਨ ਕੇ ਅੱਗੇ ਖੜਸਨ ਦਾ ਅਰਥ ਲੈ ਜਾਣਗੇ।
ਸੰਜਮ ਜਾਵੇ ਝੋਟ ਨਾ ਖਾਵੇ ਨਾ ਤਿਸ ਜੰਮਣ ਮਰਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਜਨ ਹਨ ਉਹ ਗੁਣਾਂ ਦੇ ਸੰਜਮ ਨੂੰ ਨਾਲ ਲੈ ਕੇ ਜਾਂਦੇ ਨੇ, ਭਾਵ ਜਿਹੜੇ ਸਤ ਸੰਤੋਖ ਸਮਦਮ ਆਦਿਕ ਚੰਗੇ ਗੁਣ ਨੇ ਉਹਨਾਂ ਗੁਣਾਂ ਦੇ ਸੰਜਮ ਦੇ ਨਾਲ ਜਾਂਦੇ ਨੇ, ਇਸੇ ਲਈ ਉਹ ਅੱਗੇ ਜਾ ਕੇ ਜਮਾਂ ਦੀਆਂ ਚੋਟਾਂ ਨਹੀਂ ਖਾਂਦੇ, ਨਾ ਤਿਸ ਜੰਮਣ ਮਰਨਾ ਤੇ ਨਾ ਹੀ ਪਾਈ ਉਹਨਾਂ ਨੂੰ ਜੰਮਣਾ ਤੇ ਮਰਨਾ ਪੱਲੇ ਪੈਂਦਾ ਹੈ।
ਕਾਲ ਜਾਲ ਜਮ ਜੋ ਹੈ ਨ ਸਾਕੈ ਪਾਏ ਭਗਤ ਪੈ ਤਰਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਣਾਂ ਦੇ ਸੰਜਮ ਨਾਲ ਜਾਂਦੇ ਨੇ, ਕਾਲ ਜਾਲ ਜਮ ਜੋਹੇ ਨਾ ਸਕੈ, ਉਹਨਾਂ ਨੂੰ ਜਿਹੜਾ ਕਾਲ ਹੈ ਤੇ ਜਮਾਂ ਦਾ ਜਾਲ ਹੈ ਉਹ ਵੀ ਨਹੀਂ ਜੋ ਸਕਦਾ, ਅਥਵਾ ਜਿਹੜਾ ਜਮ ਹੈ ਵੀ ਔਰ ਉਹ ਕਾਲ ਦਾ ਜਾਲ ਲੈ ਕੇ ਸ਼ਿਕਾਰੀ ਵਾਂਗੂ ਸਾਡੇ ਪਿੱਛੇ ਫਿਰ ਰਿਹਾ ਹੈ, ਪਰ ਉਹ ਉਹਨਾਂ ਨੂੰ ਨਹੀਂ ਤਾੜ ਸਕਦਾ। ਭਾਏ ਭਗਤ ਪੈ ਤਰਨਾ, ਕਿਉਂਕਿ ਉਹਨਾਂ ਨੇ ਭਾਏ ਭਗਤ ਅਰਥ ਪ੍ਰੇਮਾ ਭਗਤੀ ਕਰਕੇ ਤੇ ਨਾਲ ਹੀ ਪੈ ਉਸ ਵਾਹਿਗੁਰੂ ਦੇ ਪੈ ਦੇ ਵਿੱਚ ਰਹਿ ਕੇ ਤਰਨਾ ਉਹਨਾਂ ਨੇ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ।
ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਕੋਈ ਬਿਰਧ ਅਵਸਥਾ ਦੇ ਅੰਦਰ ਵੀ ਚੰਗੇ ਗੁਣਾਂ ਦਾ ਸੰਜਮ ਧਾਰਨ ਕਰ ਲਵੇ, ਕੋਈ ਹੋਰ ਨਿਤਨੇਮ ਤੇ ਸਿਮਰਨ ਦਾ ਵਿਧਾਨ ਬਣਾ ਲਵੇ ਤੇ ਪ੍ਰੇਮਾ ਭਗਤੀ ਤੇ ਵਾਹਿਗੁਰੂ ਦੇ ਭੈ ਦੇ ਵਿਚ ਰਹਿਣਾ ਸ਼ੁਰੂ ਕਰ ਦੇਵੇ, ਉਹ ਬੜੀ ਪਤ ਇੱਜ਼ਤ ਦੇ ਨਾਲ ਅੱਗੇ ਜਾਵੇਗਾ ਤੇ ਸਹਿਜ ਸਮਾਵੇ ਉਹ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦੇ ਵਿਚ ਜਾ ਕੇ ਲੀਨ ਹੋ ਜਾਵੇਗਾ ਤੇ ਸਾਰੇ ਜ਼ਿੰਦਗੀ ਦੇ ਦੁੱਖ ਨੂੰ ਮਿਟਾ ਲਵੇਗਾ।
ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ, ਕਿ ਇਹ ਪ੍ਰਾਣਾ ਤਾਰੇ ਜੀਵ ਤੂੰ ਗੁਰੂ ਦੇ ਸਨਮੁਖ ਹੋ, ਗੁਰੂ ਦੀ ਸ਼ਰਨ ਲੈ ਤਾਂ ਛੁੱਟ ਸਕਦਾ ਹੈ, ਸਾਚੇ ਤੇ ਪਤ ਪਾਵੈ ਤੇ ਸੱਚੇ ਨਾਮ ਦੇ ਨਾਲ ਹੀ ਤੈਨੂੰ ਪਤ ਪ੍ਰਾਪਤ ਹੋ ਸਕਦੀ ਹੈ। ਪਹਿਲਾਂ ਗੁਰੂ ਦੀ ਸ਼ਰਨ ਜਾ ਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਸੱਚੇ ਨਾਮ ਨੂੰ ਗ੍ਰਹਿਣ ਕਰ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ, ਮੂਲ ਮੰਤਰ ਗੁਰ ਮੰਤਰ ਦ੍ਰਿੜ ਕਰ, ਫਿਰ ਉਹਦੀ ਕਮਾਈ ਕਰ ਤੇ ਚੰਗੇ ਗੁਣਾਂ ਦਾ ਸੰਜਮ ਧਾਰਨ ਕਰ, ਰਹਿਤ ਰੱਖ ਕੁਰਹਿਤਾ ਨੂੰ ਛੱਡ ਤੇ ਫਿਰ ਤੂੰ ਅੱਗੇ ਜਾ ਕੇ ਪਤ ਇੱਜ਼ਤ ਪ੍ਰਾਪਤ ਕਰ ਸਕਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਉਹਨਾਂ ਵਣਜਾਰਿਆਂ ਦੇ ਮੁਖੀ ਨਾਇਕ ਨੂੰ ਉਪਦੇਸ਼ ਦਿੱਤਾ, ਜਿਸ ਦੇ ਨਾਲ ਉਹਦੇ ਮਨ ਨੂੰ ਧੀਰਜ ਵੀ ਮਿਲਿਆ ਤੇ ਉਸਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਸੰਗਤ ਕਰਕੇ ਆਪਣੇ ਜੀਵਨ ਨੂੰ ਸਵਾਰਿਆ, ਸਾਰਾ ਪਰਿਵਾਰ ਗੁਰੂ ਦਾ ਸਿੱਖ ਬਣਿਆ ਤੇ ਇਸ ਵੇਲੇ ਹੁਣ ਉੱਥੇ ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ ਕਰਕੇ ਉਹ ਅਸਥਾਨ ਪ੍ਰਸਿੱਧ ਹੈ। ਇੱਧਰੋਂ ਆਪਾਂ ਰੁਦਰਪੁਰ ਤੋਂ ਨਾਨਕ ਮਤੇ ਸਾਹਿਬ ਨੂੰ ਜਾਈਏ, ਰਸਤੇ ਦੇ ਵਿੱਚ ਹੀ ਇੱਕ ਸਾਈਡ 'ਤੇ ਇਹ ਅਸਥਾਨ ਪੈ ਜਾਂਦਾ ਹੈ। ਇਹ ਦੋਨੋਂ ਸ਼ਬਦ ਗੁਰੂ ਮਹਾਰਾਜ ਨੇ ਉੱਥੇ ਉਚਾਰਨ ਕੀਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦਾ ਉਧਾਰ ਹੋ ਸਕਦਾ ਹੈ। ਸਤਿਗੁਰੂ ਮਿਹਰ ਕਰਨ, ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ। ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।